ਅਮੋਸ ਉਹਦਾ ਨੌਂ ਬਾਪ ਇਹਦਾ ਵਿਸ਼ਾ ਹੈ। ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਹੈ, ਪਰ ਇੱਥੇ ਉਮੀਦ ਵੀ ਹੈ। ਖੈਰ ਅਸੀਂ ਇੱਥੇ ਅਸੀਂ ਅਮੋਸ ਦੀ ਕਿਤਾਬ ਵਿੱਚ ਆਪਣੇ ਅਧਿਐਨ ਦੇ ਅੰਤਿਮ ਅਧਿਆਇ 'ਤੇ ਹਾਂ ਅਤੇ ਮੈਂ ਹੈਰਾਨ ਹਾਂ ਕਿ ਤੁਸੀਂ ਅੰਤ ਤੱਕ ਪਹੁੰਚਣ ਬਾਰੇ ਕਿਵੇਂ ਸੋਚਦੇ ਹੋ ਜਾਂ ਮਹਿਸੂਸ ਕਰਦੇ ਹੋ। ਤੁਸੀਂ ਅਮੋਸ ਦੀ ਕਿਤਾਬ ਦੀ ਸਮੱਗਰੀ ਬਾਰੇ ਕੀ ਸੋਚਦੇ ਹੋ? ਕੀ ਇਹ ਕਿਤਾਬ ਹੈ ਜਿਸ ਦੇ ਪਿੱਛੇ ਦੇਖ ਕੇ ਤੁਸੀਂ ਖੁਸ਼ ਹੋ? ਕੀ ਇਹ ਇੱਕ ਕਿਤਾਬ ਹੈ ਜੋ ਤੁਹਾਨੂੰ ਅਸਲ ਵਿੱਚ ਪਸੰਦ ਨਹੀਂ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਨਿਆਂ ਕੀਤਾ ਗਿਆ ਹੈ? ਜਿਵੇਂ ਕਿ ਤੁਸੀਂ ਇਸ ਕਿਤਾਬ ਦੇ ਅਧਿਐਨ ਵਿੱਚ ਮੇਰੇ ਨਾਲ ਰਹੇ ਹੋ, ਇਹ ਉਸ ਪਰਮਾਤਮਾ ਬਾਰੇ ਤੁਹਾਡੇ ਨਜ਼ਰੀਏ ਨਾਲ ਕਿਵੇਂ ਇਕੱਤਰਿਤ ਹੋਇਆ ਹੈ ਜਿਸ ਦੀ ਅਸੀਂ ਅੱਜ ਇੱਥੇ ਪ੍ਰਸਤਿਸ਼ ਕਰਦੇ ਹਾਂ। ਅਮੋਸ ਦੀ ਕਿਤਾਬ ਬਾਰੇ ਇੱਕ ਵਿਲੱਖਣ ਚੀਜ਼ ਨਿਆਂ ਅਤੇ ਗਰੀਬਾਂ ਦੇ ਸ਼ੋਸ਼ਣ ਉੱਤੇ ਉਸਦਾ ਜ਼ੋਰ ਹੈ। ਪਰ ਇਹ ਸੋਚਣਾ ਕਿ ਇੱਕ ਗਲਤੀ ਹੋਵੇਗੀ ਕਿ ਅਮੋਸ ਦੀ ਕਿਤਾਬ ਸਿਰਫ ਇਸ ਗੱਲ ਦੀ ਆਲੋਚਨਾ ਹੈ ਕਿ ਕਿਵੇਂ ਅਮੀਰ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ, ਇਹ ਐਕਚੁਲੀ ਇਹ ਥੋੜ੍ਹੀ ਜਿਹੀ ਗੱਲ ਇਸ ਤੋਂ ਵੀ ਅੱਗੇ ਹੈ ਜਾਂ ਵੱਧ ਕੇ ਹੈ। ਤੁਸੀਂ ਦੇਖੋ ਅਮੋਸ ਸਾਨੂੰ ਸਾਡੇ ਅਮੋਸ ਸਾਨੂੰ ਸਾਡੇ ਪਰਮੇਸ਼ੁਰ ਅਤੇ ਪਾਪ, ਸ਼ੋਸ਼ਣ, ਸਵਾਰਥ ਅਤੇ ਧਾਰਨਾ ਪ੍ਰਤੀ ਉਸ ਦੇ ਵਿਚਾਰ ਅਤੇ ਰਵੱਈਏ ਨੂੰ ਪ੍ਰਗਟ ਕਰਦਾ ਹੈ। ਅਮੋਸ ਸਾਨੂੰ ਪਰਮੇਸ਼ੁਰ ਦੇ ਚਰਿੱਤਰ ਨੂੰ ਪ੍ਰਗਟ ਕਰਦਾ ਹੈ ਜਦੋਂ ਸਾਨੂੰ ਪਾਪ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਸੋਚਦੇ ਹਨ ਕਿ ਮਸੀਹੀ ਸੰਦੇਸ਼ ਨੂੰ ਸਿਰਫ ਪਿਆਰ, ਕਿਰਪਾ, ਦਇਆ ਅਤੇ ਉਮੀਦ ਨਾਲ ਭਰਿਆ ਜਾਣਾ ਚਾਹੀਦਾ ਹੈ ਅਤੇ ਇਹ ਗੱਲਾਂ ਮਸੀਹੀ ਸੰਦੇਸ਼ ਦਾ ਹਿੱਸਾ ਹਨ, ਪਰ ਇਹ ਪੂਰਾ ਸੰਦੇਸ਼ ਨਹੀਂ ਹਨ ਕਿਉਂਕਿ ਇੱਕ ਪਵਿੱਤਰ ਪਰਮਾਤਮਾ ਦਾ ਨਿਰਣਾ ਵੀ ਉਸ ਸੰਦੇਸ਼ ਦਾ ਹਿੱਸਾ ਹੈ। ਕ੍ਰੋਧ ਰੱਬ ਦੇ ਚਰਿੱਤਰ ਦਾ ਉਨਾ ਹੀ ਹਿੱਸਾ ਹੈ ਜਿੰਨਾ ਪਿਆਰ, ਕਿਰਪਾ ਅਤੇ ਦਇਆ ਹੈ। ਅਤੇ ਜੇ ਅਸੀਂ ਅਮੋਸ ਦੇ ਸੰਦੇਸ਼ ਨੂੰ ਰੱਦ ਕਰਦੇ ਹਾਂ ਤਾਂ ਅਸੀਂ ਆਪਣੇ ਪਰਮੇਸ਼ੁਰ ਨੂੰ ਰੱਦ ਕਰ ਰਹੇ ਹਾਂ ਕਿਉਂਕਿ ਅਮੋਸ ਸਾਨੂੰ ਸਾਡੇ ਪਰਮੇਸ਼ੁਰ ਅਤੇ ਉਸਦੇ ਸਹੀ ਨਿਰਣੇ ਬਾਰੇ ਸੱਚਾਈਆਂ ਦਾ ਹੀ ਪ੍ਰਗਟ ਕਰਦਾ ਹੈ। ਜਿਵੇਂ ਕਿ ਅਸੀਂ ਸੰਤਮ ਅਧਿਆਇ ਦੀ ਪੜਚੋਲ ਕਰਨਾ ਸ਼ੁਰੂ ਕਰਦੇ ਹਾਂ, ਅਸੀਂ ਦੇਖਣ ਜਾ ਰਹੇ ਹਾਂ ਕਿ ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਹੈ ਕਿਉਂਕਿ ਪਹਿਲੀ ਗੱਲ, ਪਰਮੇਸ਼ੁਰ ਦਾ ਨਿਰਣਾ ਜਿਹੜਾ ਉਹ ਵਿਆਪਕ ਹੈ, ਨੰਬਰ ਦੋ ਪਰਮੇਸ਼ੁਰ ਦਾ ਨਿਰਣਾ ਨਿਸ਼ਾਨਾ ਹੈ, ਦੂਜੀ ਜਿਹੜੀ ਗੱਲ ਹੈ ਉਹ ਹੈ ਕਿ ਉਮੀਦ ਹੈ ਕਿਉਂ ਪਰਮਾਤਮਾ ਦੀ ਦਇਆ ਜਿਹੜੀ ਉਹ ਉਪਲਬਧ ਹੈ। ਸਾਡਾ ਜਿਹੜਾ ਏਜੰਡਾ ਆ ਅਸੀਂ ਨਾ ਇਹੀ ਆ ਕਿ ਅਸੀਂ ਅਧਿਐਨਾਂ ਦੀ ਇਸ ਲੜੀ ਨੂੰ ਹੁਣ ਖਤਮ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ, ਅਮੋਸ ਯਹੂਦਾ ਤੋਂ ਉੱਤਰੀ ਇਸਰਾਇਲ ਵਿੱਚ ਪ੍ਰਚਾਰ ਕਰਨ ਲਈ ਆਇਆ ਸੀ। ਉਹ ਇੱਕ ਅਣਸਿੱਖਿਅਤ ਪ੍ਰਚਾਰਕ ਹੈ ਜਿਸ ਦਾ ਲਹਿਜ਼ਾ ਗਲਤ ਸੀ ਪਰ ਜਿਸ ਕੋਲ ਪ੍ਰਭੂ ਦਾ ਸ਼ਬਦ ਸੀ ਅਤੇ ਇਹ ਸ਼ਬਦ ਨਿਆਂ ਜਾਂ ਨਿਰਡਾ ਸੀ। ਇਸਰਾਇਲ ਦਾ ਉੱਤਰੀ ਰਾਜ ਖੁਸ਼ਹਾਲ ਅਤੇ ਸੁਰੱਖਿਅਤ ਮਹਿਸੂਸ ਕਰਦਾ ਸੀ। ਉਹਨਾਂ ਦੀਆਂ ਹੱਦਾਂ ਜਾਂ ਸਰਹੱਦਾਂ ਉਨੀਆਂ ਹੀ ਵੱਡੀਆਂ ਸਨ ਜਿੰਨੀਆਂ ਕਦੇ ਹੁੰਦੀਆਂ ਸਨ। ਆਰਥਿਕ ਖੁਸ਼ਹਾਲੀ ਸੀ ਅਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਸੀ। ਹਾਲਾਂਕਿ ਇਹ ਆਰਥਿਕ ਖੁਸ਼ਹਾਲੀ ਅਕਸਰ ਗਰੀਬਾਂ ਦੇ ਸ਼ੋਸ਼ਣ ਦੀ ਕੀਮਤ 'ਤੇ ਸੀ। ਗਰੀਬਾਂ ਨੂੰ ਕੁਚਲਿਆ ਗਿਆ ਅਤੇ ਤਾਂ ਜੋ ਸਮਾਜ ਦਾ ਉੱਪਰਲਾ ਤਬਕਾ ਕੁਝ ਜਿਹੜੇ ਆ ਥੋੜ੍ਹੇ ਪੌਂਡ ਬਣਾ ਸਕੇ। ਇਸ ਸ਼ੋਸ਼ਣ ਦੇ ਨਾਲ ਨਾਲ ਧਾਰਮਿਕ ਪੂਜਾ ਵੀ ਪੂਰੇ ਦੌਰਿਆਂ ਸ਼ੋਰਾਂ ਨਾਲ ਹੁੰਦੀ ਸੀ। ਇਹ ਨੁਕਸਦਾਰ ਧਰਮ ਸੀ ਪਰ ਇਹ ਜ਼ੋਰਾਂ ਸ਼ੋਰਾਂ ਨਾਲ ਮੰਨਿਆ ਜਾਂਦਾ ਸੀ। ਉਹ ਬੈਥਲ ਦੇ ਧਰਮ ਵਿੱਚ ਜਾ ਕੇ ਪੂਜਾ ਕਰਦੇ ਸੀ ਜਦੋਂ ਕਿ ਹਰ ਸਮੇਂ ਗਰੀਬਾਂ ਨੂੰ ਚੰਦਨ ਲਈ ਤਿਆਰ ਕੀਤਾ ਜਾਂਦਾ ਸੀ। ਧਰਮ ਸੀ ਪਰ ਭ੍ਰਿਸ਼ਟ ਧਰਮ ਸੀ। ਪਿਛਲੇ ਦੋ ਅਧਿਆਵਾਂ ਵਿੱਚ ਅਮੋਸ ਨੇ ਲੋਕਾਂ ਨਾਲ ਚਾਰ ਚੇਤਾਵਨੀ ਦੇ ਦਰਸ਼ਨ ਸਾਂਝੇ ਕੀਤੇ। ਪਹਿਲਾ ਟਿੱਡੀਆਂ ਦੁਆਰਾ ਤਬਾਹੀ ਦਾ ਇੱਕ ਦਰਸ਼ਨ ਜਿਸ ਤੋਂ ਪਰਮੇਸ਼ੁਰ ਨੇ ਤਿਆਗ ਕੀਤਾ। ਦੂਜਾ ਸੀ ਅੱਗ ਦੁਆਰਾ ਨਿਰਣੇ ਦਾ ਇੱਕ ਦਰਸ਼ਨ। ਤੀਸਰਾ ਪ੍ਰਭੂ ਦਾ ਇੱਕ ਦ੍ਰਿਸ਼ਟੀਕੋਣ ਇੱਕ ਕਾਂਧਰੇ ਨਾਲ ਖੜ੍ਹਾ ਜਿਸ ਵਿੱਚ ਉਸਦੇ ਹੱਥ ਵਿੱਚ ਪਲੰਬ ਲਾਈਨ ਉਸਦੇ ਲੋਕਾਂ ਨੂੰ ਮਾਪ ਰਹੀ ਹੈ ਅਤੇ ਉਹਨਾਂ ਨੂੰ ਲੋੜੀਂਦਾ ਹੈ। ਅਤੇ ਚੌਥਾ ਗਰਮੀਆਂ ਦੇ ਫਲਾਂ ਦੀ ਟੋਕਰੀ ਦਾ ਦ੍ਰਿਸ਼ ਪੂਰਾ ਪੱਕਾ ਅਤੇ ਅੰਤ ਲਈ ਤਿਆਰ। ਨਿਰਣੇ ਦੇ ਚਾਰ ਦਰਸ਼ਨ ਅਸੀਂ ਬੈਥਲ ਦੇ ਪੁਜਾਰੀ ਅਮੱਸਿਆ ਨੂੰ ਵੀ ਯਹੋਵਾ ਦੇ ਬਚਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਹੈ। ਪ੍ਰਭੂ ਦੇ ਬਚਨ ਨੂੰ ਚੁੱਪ ਕਰਾਉਣਾ ਅਤੇ ਪ੍ਰਭੂ ਦੇ ਦਰਸ਼ਨ ਨੂੰ ਰੱਦ ਕਰਨਾ। ਕਿਤਾਬ ਆਪਣੇ ਸਿੱਟੇ ਤੱਕ ਪਹੁੰਚ ਰਹੀ ਹੈ ਅਤੇ ਜਿਵੇਂ ਹੀ ਅਸੀਂ ਅਧਿਆਇ 9 ਵਿੱਚ ਦਾਖਲ ਹੁੰਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਆ। ਦੇਖੋ ਕਿ ਅਧਿਆਇ 9 ਕਿਵੇਂ ਖੁੱਲਦਾ ਹੈ। ਮੈਂ ਪ੍ਰਭੂ ਨੂੰ ਜਗਵੇਦੀ ਦੇ ਕੋਲ ਖੜ੍ਹਾ ਦੇਖਿਆ। ਕੁਝ ਅਨੁਵਾਦਾਂ ਵਿੱਚ ਇਹ ਜਗਵੇਦੀ ਉੱਤੇ ਖੜ੍ਹਾ ਹੈ। ਜਗਵੇਦੀ 'ਤੇ ਖੜ੍ਹਾ ਪ੍ਰਭੂ ਇਹ ਕੀ ਹੈ ਜਿਸ ਲਈ ਜਗਵੇਦੀ ਵਰਤੀ ਜਾਂਦੀ ਹੈ? ਇਹ ਕੁਰਬਾਨੀ ਦਾ ਸਥਾਨ ਹੈ। ਇਹ ਉਹ ਥਾਂ ਹੈ ਜਿੱਥੇ ਭੇਂਟਾਂ ਲਿਆਂਦੀਆਂ ਜਾਂਦੀਆਂ ਹਨ, ਬਲੀਆਂ ਚੜ੍ਹਾਈਆਂ ਜਾਂਦੀਆਂ ਹਨ ਅਤੇ ਪਾਪਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਅਤੇ ਇੱਥੇ ਪ੍ਰਭੂ ਜਗਵੇਦੀ 'ਤੇ ਖੜ੍ਹਾ ਹੈ ਅਤੇ ਆਪਣੇ ਲੋਕਾਂ ਨਾਲ ਗੱਲ ਕਰ ਰਿਹਾ ਹੈ। ਅਤੇ ਉਸ ਬਲੀਦਾਨ ਦੇ ਸਥਾਨ ਤੋਂ ਪ੍ਰਭੂ ਦੇ ਮੂੰਹੋਂ ਨਿਆਂ ਦਾ ਸ਼ਬਦ ਆਉਂਦਾ ਹੈ। ਯਹੋਵਾ ਆਖਦਾ ਹੈ, ਰਾਜਧਾਨਾਂ ਨੂੰ ਉਦੋਂ ਤੱਕ ਮਾਰੋ ਜਦੋਂ ਤੱਕ ਕਿ ਥੜੇ ਹਿੱਲ ਨਾ ਜਾਣ। ਦ੍ਰਿਸ਼ ਦੀ ਤਸਵੀਰ ਬਣਾਓ। ਉਹ ਮੰਦਰ ਵਿੱਚ ਹੈ, ਸ਼ਾਇਦ ਬੈਥਲ ਮੰਦਰ ਵਿੱਚ। ਮੰਦਰ ਨੂੰ ਥੰਮਾਂ ਦੁਆਰਾ ਸਹਾਰਾ ਦਿੱਤਾ ਗਿਆ ਸੀ, ਜਿਵੇਂ ਕਿ ਸਾਡੀ ਜਿਹੜੀ ਗੈਲਰੀ ਹੈ ਨੂੰ ਥੰਮਾਂ ਦੁਆਰਾ ਜਿਹੜਾ ਜਾਂ ਪਿਲਰਾਂ ਦੁਆਰਾ ਸਮਰਪਿਤ ਕੀਤਾ, ਸਮਰਥਨ ਦਿੱਤਾ ਗਿਆ ਹੈ। ਅਤੇ ਥੰਮਾਂ ਦੇ ਸਿਖਰ 'ਤੇ ਕੈਪੀਟਲ ਬੈਠ ਹਨ। ਪ੍ਰਭੂ ਆਖਦਾ ਹੈ ਕਿ ਇਹ ਸੁਣੋ ਕਿ ਇਹ ਪ੍ਰਭੂ ਕਹਿ ਰਿਹਾ ਹੈ, ਰਾਜਧਾਨਾਂ ਨੂੰ ਉਦੋਂ ਤੱਕ ਮਾਰੋ ਜਦੋਂ ਤੱਕ ਕਿ ਥੜੇ ਹਿੱਲ ਨਾ ਜਾਣ ਅਤੇ ਉਹਨਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਪਾੜ ਦਿਓ। ਪ੍ਰਭੂ ਨਿਰਣੇ ਦੇ ਰੂਪ ਵਿੱਚ ਬੋਲ ਰਿਹਾ ਹੈ, ਥੰਮਾਂ ਨੂੰ ਹੇਠਾਂ ਖਿੱਚੋ, ਉਹਨਾਂ ਨੂੰ ਹਿਲਾ ਦਿਓ ਅਤੇ ਉਹਨਾਂ ਨੂੰ ਸਾਰੇ ਲੋਕਾਂ ਦੇ ਸਿਰਾਂ 'ਤੇ ਸੁੱਟ ਦਿਓ। ਕਲਪਨਾ ਕਰੋ ਕਿ ਗੈਲਰੀ ਨੂੰ ਫੜੇ ਹੋਏ ਖੰਭਾਂ ਨੇ ਹਰਾ ਦਿੱਤਾ ਹੈ ਅਤੇ ਗੈਲਰੀ ਹੇਠਾਂ ਉਹਨਾਂ ਉੱਤੇ ਉਹਨਾਂ ਸਾਰਿਆਂ ਦੇ ਸਿਰਾਂ 'ਤੇ ਡਿੱਗ ਰਹੀ ਹੈ। ਕਲਪਨਾ ਕਰੋ ਕਿ ਛੱਤ ਡਿੱਗ ਪੈਂਦੀ ਹੈ ਅਤੇ ਹੇਠਾਂ ਸਭ ਕੁਝ ਟੁੱਟ ਜਾਂਦਾ ਹੈ। ਇਹ ਯਹੋਵਾ ਦਾ ਵਚਨ ਹੈ ਅਤੇ ਉਹ ਅੱਗੇ ਵੱਧਦਾ ਹੈ, ਅਤੇ ਜੇ ਜੋ ਉਹਨਾਂ ਵਿੱਚੋਂ ਬਚੇ ਹਨ ਉਹਨਾਂ ਨੂੰ ਤਲਵਾਰ ਨਾਲ ਮਾਰ ਦੇਣ ਬਾਰੇ ਹੈ। ਉਹਨਾਂ ਵਿੱਚੋਂ ਇੱਕ ਵੀ ਨਹੀਂ ਭੱਜੇਗਾ, ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚੇਗਾ। ਇਮਾਰਤ ਦੇ ਢਹਿ ਜਾਣ ਤੋਂ ਬਾਅਦ ਬਚੇ ਲੋਕ ਤਲਵਾਰ ਨਾਲ ਡਿੱਗਣਗੇ। ਪਰਮੇਸ਼ਰ ਉੱਤਰੀ ਇਜ਼ਰਾਈਲ ਵਿੱਚ ਆਪਣੇ ਗਲਤ ਲੋਕਾਂ ਨਾਲ ਗੱਲ ਕਰ ਰਿਹਾ। ਉਹਨਾਂ ਦੀ ਸੰਸਾਰਕ ਸੁਰੱਖਿਆ ਹੈ, ਉਹਨਾਂ ਦੀ ਖੁਸ਼ਹਾਲੀ ਹੈ, ਉਹਨਾਂ ਦੀ ਧਾਰਮਿਕਤਾ ਹੈ। ਮਨੁੱਖੀ ਨਜ਼ਰੀਏ ਤੋਂ ਉਹ ਸੋਚਦੇ ਹਨ ਕਿ ਇਹ ਸਭ ਠੀਕ ਹੋ ਰਿਹਾ ਹੈ, ਪਰ ਪਰਮੇਸ਼ਰ ਦੇ ਦ੍ਰਿਸ਼ਟੀਕੋਣ ਤੋਂ ਇਹ ਇੱਕ ਤਬਾਹੀ ਹੈ ਅਤੇ ਨਿਆਂ ਆ ਰਿਹਾ ਹੈ। ਉਹਨਾਂ ਦੇ ਸਿਰ 'ਤੇ ਛੱਤ ਡਿੱਗ ਰਹੀ ਹੈ। ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਹੈ, ਕਿਉਂਕਿ ਪਰਮਾਤਮਾ ਦਾ ਨਿਰਣਾ ਜਿਹੜਾ ਉਹ ਆ ਰਿਹਾ ਹੈ। ਪਰਮੇਸ਼ਰ ਦਾ ਨਿਆਂ ਜਿਹੜਾ ਵਿਆਪਕ ਹੈ। ਇਸ ਸ਼ਾਨਦਾਰ ਬ੍ਰਹਮ ਭਾਸ਼ਣ ਵਿੱਚ ਪਰਮਾਤਮਾ ਨਿਰਣੇ ਦੀ ਘੋਸ਼ਣਾ ਤੋਂ ਇਸ ਦੀ ਵਿਆਪਕਤਾ ਦੇ ਪ੍ਰਦਰਸ਼ਨ ਤੱਕ ਚੱਲਦਾ ਹੈ। ਜੇ ਉਹ ਉੱਥੋਂ ਸ਼ੀਓਲ ਵਿੱਚ ਖੁੱਦਣ ਤਾਂ ਮੇਰਾ ਹੱਥ ਉਹਨਾਂ ਨੂੰ ਲੈ ਜਾਵੇਗਾ। ਜੇ ਉਹ ਧਰਤੀ ਦੇ ਦਿਲ ਵਿੱਚ ਖੁੱਦਣ, ਹੇਠਾਂ ਮੁਰਦਿਆਂ ਦੇ ਸਥਾਨ ਵਿੱਚ ਵੀ ਮੇਰਾ ਹੱਥ ਉਹਨਾਂ ਨੂੰ ਲੈ ਲਵੇਗਾ। ਜੇ ਸਵਰਗ ਉੱਤੇ ਚੜ੍ਹਦੇ ਹਨ ਤਾਂ ਮੈਂ ਉਹਨਾਂ ਨੂੰ ਉੱਥੋਂ ਹੇਠਾਂ ਲਿਆਵਾਂਗਾ। ਜੇਕਰ ਉਹ ਆਪਣੇ ਆਪ ਨੂੰ ਕਰਮਲ ਦੀ ਸਿਖਰ 'ਤੇ ਲੁਕਾਉਂਦੇ ਹਨ, ਉੱਥੇ ਵੀ ਮੈਂ ਉਹਨਾਂ ਨੂੰ ਲੱਭ ਕੇ ਜਾਵਾਂਗਾ। ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿੱਥੇ ਹਨ। ਮੈਂ ਉਹਨਾਂ ਦੀ ਖੋਜ ਕਰਾਂਗਾ ਅਤੇ ਉਹਨਾਂ ਨੂੰ ਕਰਮਲ ਪਰਬਤ ਦੀ ਚੋਟੀ ਤੱਕ ਲੈ ਜਾਵਾਂਗਾ, ਫਿਰ ਵੀ ਉਹਨਾਂ ਨੂੰ ਲੱਭਾਂਗਾ। ਅਤੇ ਜੇ ਉਹ ਸਮੁੰਦਰ ਦੀ ਤਲ ਉੱਤੇ ਮੇਰੀ ਨਜ਼ਰ ਤੋਂ ਲੁਕ ਜਾਣ ਤਾਂ ਮੈਂ ਸੱਪਾਂ ਨੂੰ ਹੁਕਮ ਦਿਆਂਗਾ ਕਿ ਉਹਨਾਂ ਨੂੰ ਡੰਗ ਲੈਣ। ਚਾਹੇ ਸ਼ਿਓਲ ਦੀ ਡੂੰਘਾਈ ਵਿੱਚ ਜਾਂ ਸਵਰਗ ਦੀਆਂ ਉਚਾਈਆਂ, ਭਾਵੇਂ ਕਰਮਲ ਦੇ ਸਿਖਰ ਉੱਤੇ, ਸਮੁੰਦਰ ਦੀਆਂ ਡੂੰਘਾਈਆਂ ਵਿੱਚ ਮੇਰੇ ਨਿਆਂ ਤੋਂ ਕੋਈ ਬਚ ਨਹੀਂ ਸਕਦਾ, ਯਹੋਵਾ ਸਾਡਾ ਪਰਮੇਸ਼ਰ ਆਖਦਾ ਹੈ। ਕੀ ਤੁਸੀਂ ਪਰਮੇਸ਼ਰ ਦੇ ਨਿਰਣੇ ਦੀ ਪਹੁੰਚ ਦੀ ਵਿਆਪਕਤਾ ਨੂੰ ਦੇਖ ਸਕਦੇ ਹੋ? ਜੇਕਰ ਪਰਮਾਤਮਾ ਨਿਰਣੇ ਵਿੱਚ ਚੱਲ ਰਿਹਾ ਹੈ ਤਾਂ ਇੱਕ ਵਿਅਕਤੀ ਅਜਿਹਾ ਕਰ ਸਕਦਾ ਹੈ? ਕੋਈ ਆਸਰਾ ਨਹੀਂ ਲੱਭਿਆ ਜਾ ਸਕਦਾ, ਕੋਈ ਲੁਕਣ ਦੀ ਥਾਂ ਨਹੀਂ ਜੋ ਸੁਰੱਖਿਅਤ ਹੋਵੇ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਸਾਰੇ ਬ੍ਰਹਿਮੰਡ ਵਿੱਚ ਕਿੱਥੇ ਹੋ। ਪਰਮੇਸ਼ਰ ਦਾ ਨਿਰਣਾ ਤੁਹਾਨੂੰ ਲੇਜ਼ਰ ਗਾਈਡਡ ਮਿਜ਼ਾਈਲ ਵਾਂਗ ਲੱਭ ਸਕਦਾ ਹੈ। ਪੁਰਾਣੇ ਸਮੇਂ ਦੇ ਉਹਨਾਂ ਉੱਤਰੀ ਇਸਰਾਈਲੀਆਂ ਨੇ ਰੱਬ ਨੂੰ ਆਪਣਾ ਰੱਬ ਮੰਨਣ ਦਾ ਦਾਅਵਾ ਕੀਤਾ, ਅਤੇ ਫਿਰ ਵੀ ਇਹ ਸਭ ਇੱਕ ਧੋਖਾ ਹੈ। ਉਹ ਆਪਣੇ ਆਪ ਨੂੰ ਧਰਮ ਦੇ ਜਾਲ ਨਾਲ ਸਜਾਉਂਦੇ ਅਤੇ ਫਿਰ ਵੀ ਉਹਨਾਂ ਦੇ ਦਿਲ ਠੰਡੇ ਹੁੰਦੇ ਹਨ। ਉਹ ਸ਼ੋਸ਼ਣ ਕਰਨ ਵਾਲੇ, ਬੇਇਨਸਾਫ਼ੀ ਵਾਲੇ ਅਤੇ ਸਿਰਫ ਪ੍ਰਭੂ ਨੂੰ ਮੰਨਦੇ ਹਨ, ਪਰ ਉਹ ਹੋਰ ਨਹੀਂ ਸੋਚ ਸਕਦੇ ਕਿਉਂਕਿ ਨਿਆਂ ਆ ਰਿਹਾ ਹੈ। ਆਇਤਚਾਰ, ਅਤੇ ਜੇ ਉਹ ਆਪਣੇ ਦੁਸ਼ਮਣਾਂ ਦੇ ਸਾਹਮਣੇ ਆਪਣੀ ਗੁਲਾਮੀ ਵਿੱਚ ਚਲੇ ਜਾਂਦੇ ਹਨ, ਉੱਥੇ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹਨਾਂ ਨੂੰ ਮਾਰ ਦੇਵੇਗੀ, ਅਤੇ ਮੈਂ ਉਹਨਾਂ ਆਪਣੀਆਂ ਅੱਖਾਂ ਉਹਨਾਂ ਉੱਤੇ ਟਿਕਾਵਾਂਗਾ, ਬੁਰਾਈ ਲਈ ਅਤੇ ਚੰਗੇ ਲਈ ਨਹੀਂ। ਰੱਬ ਦੇ ਕ੍ਰੋਧ ਤੋਂ ਕੋਈ ਬਚ ਨਹੀਂ ਸਕਦਾ, ਸਰਵਸ਼ਕਤੀਮਾਨ ਦੇ ਨਿਰਣੇ ਤੋਂ ਕੋਈ ਬਚ ਨਹੀਂ ਸਕਦਾ, ਉਹਨਾਂ ਦੇ ਦੁਸ਼ਮਣਾਂ ਦੇ ਅੱਗੇ ਗੁਲਾਮੀ ਵਿੱਚ ਕੋਈ ਸੁਰੱਖਿਆ ਨਹੀਂ ਹੈ, ਕਿਉਂਕਿ ਉੱਥੇ ਵੀ ਤਲਵਾਰ ਉਹਨਾਂ ਨੂੰ ਮਾਰ ਦੇਵੇਗੀ। ਪਰਮਾਤਮਾ ਉਹਨਾਂ ਉੱਤੇ ਆਪਣੀਆਂ ਅੱਖਾਂ ਬਿਪਤਾ ਲਈ ਰੱਖੇਗਾ, ਨਾ ਕਿ ਚੰਗੇ ਲਈ। ਅੱਜ ਤਾਂ 5 ਅਤੇ 6 ਇਸ ਪ੍ਰਭੂ ਪਰਮੇਸ਼ਵਰ ਦੀ ਸ਼ਕਤੀ ਦਾ ਪ੍ਰਦਰਸ਼ਨ ਪੇਸ਼ ਕਰਦੀਆਂ ਹਨ। ਜੋ ਨਿਰਣੇ ਦਾ ਦਾਅਵਾ ਕਰਦਾ ਹੈ ਉਹ ਸੈਨਾ ਦਾ, ਉਹ ਸੈਨਾਵਾਂ ਦਾ ਯਹੋਵਾ ਹੈ, ਸਵਾਮੀ ਹੈ। ਉਹ ਧਰਤੀ ਨੂੰ ਛੂੰਹਦਾ ਹੈ ਅਤੇ ਪਿਘਲ ਜਾਂਦੀ ਹੈ। ਹਰ ਕੋਈ ਸੋਗ ਕਰਦਾ ਹੈ ਅਤੇ ਬਾਕੀ ਆਇਤਾਂ ਦੀ ਕਲਪਨਾ ਭੁਚਾਲ ਵਾਲੇ ਇਸ਼ਾਰਾ ਕਰਦੀਆਂ ਹਨ। ਤੂਫਾਨ ਅਤੇ ਹੜ ਸੈਨਾ ਦੇ ਹੜ ਸਾਰੇ ਸੈਨਾ ਦੇ ਪ੍ਰਭੂ ਦੇ ਹੁਕਮ ਦੇ ਅਤੇ ਅਤੇ ਯਹੋਵਾ ਉਸਦਾ ਨਾਮ ਹੈ, ਯਹੋਵਾ ਉਸਦਾ ਨਾਮ ਹੈ, ਪ੍ਰਭੂ ਗਰਜਦਾ ਹੈ। ਹੁਣ ਮੈਨੂੰ ਯਕੀਨ ਹੈ ਕਿ ਕੁਝ ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਆਪ ਨੂੰ ਕਹਿ ਰਹੇ ਹਨ, ਹਾਂ ਪਰ ਯੇਸੂ ਸਾਨੂੰ ਯੇਸੂ ਬਾਰੇ ਦੱਸੋ। ਹਾਂ, ਤੁਸੀਂ ਸਹੀ ਹੋ ਅਤੇ ਅਸੀਂ ਜਲਦੀ ਹੀ ਉਮੀਦ ਕਰਾਂਗੇ, ਅਸੀਂ ਜਲਦੀ ਹੀ ਰਹਿਮ ਉੱਤੇ ਆਵਾਂਗੇ, ਪਰ ਬਹੁਤ ਜਲਦੀ ਨਹੀਂ, ਕਿਉਂਕਿ ਪਰਮੇਸ਼ਵਰ ਦਾ ਨਿਰਣਾ ਅਸਲੀ ਹੈ ਅਤੇ ਪਰਮੇਸ਼ਵਰ ਦਾ ਨਿਰਣਾ ਵਿਆਪਕ ਹੈ। ਇਹ ਸਾਰਾ ਸੰਸਾਰ ਨਹੀਂ ਬਚਿਆ। ਅਸਲ ਵਿੱਚ ਵਾਰ ਵਾਰ ਬਾਈਬਲ ਸਾਨੂੰ ਦੱਸਦੀ ਹੈ ਕਿ ਬਕੀਆ ਜੋ ਬਚਾਇਆ ਗਿਆ ਹੈ ਇਹ ਘੱਟ ਗਿਣਤੀ ਹੈ ਜੋ ਬਚਾਈ ਜਾਂਦੀ ਹੈ, ਅਤੇ ਨਿਰਣਾ ਆ ਰਿਹਾ ਹੈ ਭਿਆਨਕ ਗੁੱਸੇ ਵਾਲਾ। ਇਸ ਸੰਸਾਰ ਦੇ ਸਾਰੇ ਬਾਗੀ ਪਾਪੀਆਂ ਲਈ ਨਿਆਂ ਆ ਰਿਹਾ ਹੈ। ਜੇ ਤੁਸੀਂ ਇਹ ਨਹੀਂ ਸਮਝਦੇ ਹੋ, ਜੇਕਰ ਤੁਸੀਂ ਇਸ ਨੂੰ ਸਵੀਕਾਰ ਨਹੀਂ ਕੀਤਾ, ਤਾਂ ਤੁਸੀਂ ਰੱਬ ਦੇ ਬਚਨ ਨੂੰ ਨਹੀਂ ਸਮਝਿਆ ਅਤੇ ਤੁਸੀਂ ਆਪਣੇ ਰੱਬ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਹੋ। ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਹੈ, ਕਿਉਂਕਿ ਪਰਮੇਸ਼ਵਰ ਦਾ ਨਿਰਣਾ ਜਿਹੜਾ ਉਹ ਵਿਆਪਕ ਹੈ। ਪਰ ਇਹ ਵੀ ਧਿਆਨ ਦਿਓ ਕਿ ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਹੈ, ਕਿਉਂਕਿ ਰੱਬ ਦਾ ਨਿਰਣਾ ਜਿਹੜਾ ਨਿਸ਼ਾਨਾ ਹੈ। ਤੁਸੀਂ ਦੇਖਦੇ ਹੋ ਕਿ ਜਿਵੇਂ ਸਾਡੇ ਵਿੱਚੋਂ ਬਹੁਤ ਸਾਰੇ ਨਿਰਣੇ ਦੇ ਇਸ ਲਟਨੀ ਨੂੰ ਸੁਣ ਰਹੇ ਹਨ ਅਤੇ ਆਪਣੇ ਆਪ ਨੂੰ ਸੋਚ ਰਹੇ ਹਨ ਕਿ ਇਹ ਸਾਡੇ ਕੋਲ ਯੇਸੂ ਹੈ, ਯੇਸੂ ਬਾਰੇ ਕੀ, ਇਹ ਯੇਸੂ ਦੇ ਕਾਰਨ ਠੀਕ ਹੋਵੇਗਾ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਉੱਥੇ ਬੈਠੇ ਆਪਣੇ ਮਨ ਵਿੱਚ ਸੋਚ ਰਹੇ ਸਨ ਇਹ ਠੀਕ ਹੋਵੇਗਾ ਕਿਉਂਕਿ ਅਸੀਂ ਰੱਬ ਦੇ ਲੋਕ ਹਾਂ। ਸਾਨੂੰ ਕੂਚ ਯਾਦ ਹੈ, ਅਸੀਂ ਉਹ ਲੋਕ ਸੀ ਜੇ ਖਾਸ ਤੋਂ ਲੋਕ ਜਿਨ੍ਹਾਂ ਨੂੰ ਰੱਬ ਪਰਮੇਸ਼ਵਰ ਨੇ ਮਿਸਰ ਦੀ ਗੁਲਾਮੀ ਤੋਂ ਬਚਾਇਆ ਸੀ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਉਸਨੇ ਆਜ਼ਾਦ ਕੀਤਾ ਹੈ, ਜਿਵੇਂ ਕਿ ਉਹਨਾਂ ਨੇ ਨਿਰਣੇ ਦੇ ਸ਼ਬਦਾਂ ਨੂੰ ਸੁਣਿਆ ਅਤੇ ਉਹਨਾਂ ਨੇ ਇਸ ਗੱਲ 'ਤੇ ਪਨਾਹ ਲਈ ਕਿ ਉਹਨਾਂ ਨੂੰ ਇਸ ਪਰਮਾਤਮਾ ਨਾਲ ਉਹਨਾਂ ਦੇ ਇਤਿਹਾਸ ਬਾਰੇ ਕੀ ਪਤਾ ਸੀ। ਇਸ ਲਈ ਉਹਨਾਂ ਨੂੰ ਆਇਤ 7 ਸੁਣ ਕੇ ਕਿੰਨਾ ਸਦਮਾ ਲੱਗਾ ਹੋਵੇਗਾ। ਹੇ ਇਸਰਾਇਲ ਦੇ ਲੋਕੋ, ਕੀ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਨਹੀਂ ਹੋ? ਯਹੋਵਾ ਦਾ ਵਾਕ ਹੈ। ਕੂਸ਼ੀ ਇਥੋਪੀਅਨ ਸਨ, ਅਫਰੀਕਾ ਦੇ ਸਿੰਘ ਦੇ ਲੋਕ। ਉਹ ਸੋਚ ਰਹੇ ਸਨ ਕਿ ਅਸੀਂ ਖਾਸ ਲੋਕ ਹਾਂ ਪਰਮੇਸ਼ਰ, ਅਤੇ ਪਰਮੇਸ਼ਰ ਆਖਦਾ ਹੈ ਕਿ ਕੀ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਨਹੀਂ ਹੋ? ਉਹ ਅੱਗੇ ਕਹਿੰਦਾ ਹੈ ਕਿ ਮੈਂ ਇਸਰਾਇਲ ਨੂੰ ਮਿਸਰ ਦੀ ਧਰਤੀ ਤੋਂ ਨਹੀਂ ਲਿਆਇਆ, ਅਤੇ ਫਲਸਤੀਨੀ ਕਫਤੌਰ ਤੋਂ ਅਤੇ ਆਰਾਮੀਆਂ ਗੀਰ ਤੋਂ, ਜਿਵੇਂ ਕਿ ਉਹ ਕਹਿੰਦਾ ਹੈ ਕਿ ਮੈਂ ਇਸਰਾਇਲ ਨੂੰ ਮਿਸਰ ਦੀ ਧਰਤੀ ਤੋਂ ਨਹੀਂ ਲਿਆਇਆ। ਬਿਨਾਂ ਸ਼ੱਕ ਲੋਕ ਸੋਚ ਰਹੇ ਹਨ ਕਿ ਹਾਂ ਪ੍ਰਭੂ ਤੁਸੀਂ ਕੀਤਾ, ਹਾਂ ਤੁਸੀਂ, ਅਸੀਂ ਤੁਹਾਡੇ ਹਾਂ ਤੁਹਾਡੇ ਹਾਂ ਅਤੇ ਪਰ ਫਿਰ ਉਹ ਆਖਦਾ ਹੈ ਮੈਂ ਫਲਸਤੀਨੀਆਂ ਨੂੰ ਕਫਤੌਰ ਤੋਂ ਅਤੇ ਆਰਾਮੀਆਂ ਨੂੰ ਕੀਰ ਤੋਂ ਬਾਹਰ ਲਿਆਂਦਾ। ਉਹ ਚੁਣੌਤੀ ਦੇ ਰਿਹਾ ਹੈ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਇੱਥੇ ਇਸਰਾਇਲੀ ਅਪਵਾਦਵਾਦ। ਤੂੰ ਸਾਨੂੰ ਮਿਸਰ ਤੋਂ ਬਾਹਰ ਲਿਆਇਆ ਪ੍ਰਭੂ, ਯਹੋਵਾ ਆਖਦਾ ਹੈ ਮੈਂ ਫਲਸਤੀਨੀਆਂ ਨੂੰ ਕਫਤੌਰ ਤੋਂ ਵੀ ਬਾਹਰ ਲਿਆਇਆ ਸੀ ਅਤੇ ਆਰਾਮੀਆਂ ਨੂੰ ਕੀਰ ਤੋਂ ਬਾਹਰ ਲਿਆਇਆ। ਮੇਰਾ ਮਤਲਬ ਕੂਚ ਪੀੜ੍ਹੀ ਬਾਰੇ ਸੋਚਣਾ ਹੈ। ਇਹ ਉਹਨਾਂ ਦੀ ਮਿਸਰ ਵਿੱਚ ਸਰੀਰਕ ਗੁਲਾਮੀ ਤੋਂ ਛਡਾਉਣ ਬਾਰੇ ਕਦੀ ਨਹੀਂ ਸੀ। ਉਹ ਉਸ ਦੇ ਨਾਲ ਰਿਸ਼ਤੇ ਵਿੱਚ ਪਰਮੇਸ਼ਵਰ ਦੇ ਕੀਮਤੀ ਲੋਕ ਹੋਣੇ ਚਾਹੀਦੇ ਸਨ। ਉਸਨੇ ਦਿਨ ਨੂੰ ਬੱਦਲ ਦੁਆਰਾ ਅਤੇ ਰਾਤ ਨੂੰ ਅੱਗ ਦੇ ਥੰਮ ਦੁਆਰਾ ਉਜਾੜ ਵਿੱਚ ਉਹਨਾਂ ਦੀ ਅਗਵਾਈ ਕੀਤੀ। ਇੱਥੇ 6 ਲੱਖ ਆਦਮੀ ਸਨ। ਲਗਭਗ 2 ਮਿਲੀਅਨ ਰੂਹਾਂ ਨੇ ਕੂਚ ਵਿੱਚ ਮਿਸਰ ਛੱਡ ਦਿੱਤਾ, ਪਰ ਉਹਨਾਂ ਵਿੱਚੋਂ ਕਿੰਨੇ ਲੋਕਾਂ ਨੇ ਵਾਅਦਾ ਕੀਤੀ ਹੋਈ ਜ਼ਮੀਨ ਤੱਕ ਪਹੁੰਚ ਕੀਤੀ? 2 ਆਦਮੀ ਅਤੇ ਸੰਭਵ ਤੌਰ 'ਤੇ ਉਹਨਾਂ ਦੇ ਪਰਿਵਾਰ, ਯੋਸ਼ੂਆ ਅਤੇ ਕਾਲੇਬ। ਬਾਕੀ ਲੋਕ ਆਪਣੀ ਅਣਆਗਿਆਕਾਰੀ ਦੇ ਕਾਰਨ, ਆਪਣੀ ਬਗਾਵਤ ਦੇ ਕਾਰਨ, ਉਹਨਾਂ ਦੇ ਬੜਬੜਾਉਣ ਦੇ ਕਾਰਨ ਮਾਰੂਥਲ ਵਿੱਚ ਹੀ ਡਿੱਗ ਪਏ ਜਾਂ ਮਰ ਗਏ। ਤੁਸੀਂ ਦੇਖਦੇ ਹੋ ਕਿ ਇਹ ਸਿਰਫ ਪਰਮੇਸ਼ੁਰ ਦੇ ਲੋਕ ਕਹੇ ਗਿਆਨ ਵਾਲੇ ਕੁਝ ਬੇਢੰਗੇ ਸਮੂਹ ਨਾਲ ਜੁੜਨਾ ਨਹੀਂ ਆ ਜੋ ਬਚਾਉਂਦਾ ਹੈ। ਪਰਮਾਤਮਾ ਆਪਣੇ ਲੋਕਾਂ ਨੂੰ ਉਸ ਦੇ ਨਾਲ ਪਰਿਵਰਤਨਸ਼ੀਲ ਰਿਸ਼ਤੇ ਵਿੱਚ ਹੋਣ ਦੀ ਤਲਾਸ਼ ਕਰ ਰਿਹਾ ਹੈ। ਜ਼ਿਆਦਾਤਰ ਇਸਰਾਇਲੀ ਸਰੀਰਕ ਤੌਰ 'ਤੇ ਮਿਸਰ ਦੀ ਗੁਲਾਮੀ ਤੋਂ ਛੁਡਾਏ ਗਏ ਸਨ, ਪਰ ਪਰਮੇਸ਼ੁਰ ਦੇ ਸਾਹਮਣੇ ਪਰਿਵਰਤਨ ਜੀਵਨ ਜਿਉਣ ਵਿੱਚ ਅਸਫਲ ਰਹੇ। ਸਗੋਂ ਉਹ ਪਾਪੀ ਬਗਾਵਤ ਆਪਣੇ ਜੀਵਨ ਵਿੱਚ ਜਾਰੀ ਰਹੀ। ਰੋਮੀਆ 6 ਕਹਿੰਦਾ ਹੈ, ਫਿਰ ਅਸੀਂ ਕੀ ਕਹੀਏ? ਕੀ ਅਸੀਂ ਪਾਪ ਵਿੱਚ ਜਾਰੀ ਰਹਿਣਾ ਹੈ ਤਾਂ ਜੋ ਕਿਰਪਾ ਵਧੇ? ਕੋਈ ਵੀ ਨਹੀਂ। ਅਸੀਂ ਜੋ ਪਾਪ ਕਰਨ ਲਈ ਮਰ ਗਏ ਹਾਂ, ਅਸੀਂ ਅਜੇ ਵੀ ਇਸ ਵਿੱਚ ਕਿਵੇਂ ਰਹਿ ਸਕਦੇ ਹਾਂ? ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਇਹਨਾਂ ਸਾਰੇ ਜਿਨ੍ਹਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ ਹੈ? ਇਸ ਲਈ ਅਸੀਂ ਮੌਤ ਦਾ ਬਪਤਿਸਮਾ ਲੈ ਕੇ ਉਹਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਮਸੀਹ ਪਿਤਾ ਦੀ ਮਹਿਮਾ ਨਾਲ ਮੁਰਦਿਆਂ ਵਿੱਚੋਂ ਜਿਉਂਦਾ ਹੋਇਆ, ਅਸੀਂ ਵੀ ਨਵੇਂ ਜੀਵਨ ਵਿੱਚ ਚੱਲੀਏ। ਅਮੋਸ ਦੇ ਜ਼ਮਾਨੇ ਦੇ ਇਹ ਲੋਕ ਆਪਣੀ ਸੁਰੱਖਿਆ 'ਤੇ ਭਰੋਸਾ ਕਰ ਰਹੇ ਸਨ, ਕਿਉਂਕਿ ਉਹ ਇਸਰਾਇਲ ਸਨ, ਕਿਉਂਕਿ ਉਹ ਕੌਮ ਸਨ ਜੋ ਪਰਮੇਸ਼ੁਰ ਨੇ ਮਿਸਰ ਤੋਂ ਛੁਡਾਈ ਸੀ। ਇਹ ਇੱਕ ਨੁਕਸਦਾਰ ਧਾਰਨਾ ਸੀ, ਕਿਉਂਕਿ ਉਹਨਾਂ ਦੇ ਸਾਰੇ ਦਿਖਾਵੇ ਵਾਲੇ ਧਾਰਮਿਕਤਾ ਲਈ ਉਹਨਾਂ ਕੋਲ ਸਖ਼ਤ ਦਿਲ ਸਨ ਜੋ ਆਪਣੀ ਸੇਵਾ ਕਰਦੇ ਅਤੇ ਆਪਣੇ ਨਿਸ਼ਚਿਤ ਤੌਰ 'ਤੇ ਜੀਵਨ ਦੀ ਨਵੀਨਤਾ ਵਿੱਚ ਚੱਲ ਨਹੀਂ ਰਹੇ ਸੀ। ਆਇਤ 8, ਵੇਖੋ ਪ੍ਰਭੂ ਪਰਮੇਸ਼ੁਰ ਦੀਆਂ ਅੱਖਾਂ ਪਾਪੀ ਰਾਜ ਉੱਤੇ ਸਨ, ਅਤੇ ਮੈਂ ਇਸ ਨੂੰ ਜ਼ਮੀਨ ਦੀ ਸਤਾਹ ਤੋਂ ਤਬਾਹ ਕਰ ਦਿਆਂਗਾ, ਸਿਵਾਏ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। ਪ੍ਰਭੂ ਐਲਾਨ ਕਰਦਾ ਹੈ, ਪ੍ਰਭੂ ਉਹਨਾਂ ਦੀ ਪਾਪੀ ਧਾਰਨਾ ਨੂੰ ਘਟਾ ਰਿਹਾ ਅਤੇ ਉਹਨਾਂ ਲਈ ਪਾਪ ਲਈ ਨਿਆਂ ਦੀ ਯਾਦ ਦਿਵਾ ਰਿਹਾ ਹੈ। ਅਤੇ ਫਿਰ ਵੀ ਉਹ ਕਹਿੰਦਾ ਹੈ, ਮੈਂ ਯਾਕੂਬ ਦੇ ਘਰ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ, ਬੱਚੇ ਦਾ ਵਾਅਦਾ ਜਾਰੀ ਹੈ, ਕੁਝ ਨੂੰ ਬਚਾਇਆ ਜਾਵੇਗਾ। ਫਿਰ ਪ੍ਰਭੂ ਆਇਤਾਂ 9-10 ਵਿੱਚ ਆਪਣੀ ਨਿਰਣੇ ਦੀ ਪ੍ਰਕਿਰਿਆ ਬਾਰੇ ਗੱਲ ਕਰਦਾ ਹੈ, ਵੇਖੋ ਮੈਂ ਹੁਕਮ ਦਿਆਂਗਾ ਅਤੇ ਇਸਰਾਇਲ ਦੇ ਸਾਰੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚ ਹਿਲਾ ਦਿਓ, ਜਿਵੇਂ ਕੋਈ ਛੀਨੀ ਨਾਲ ਹਿਲਾਉਂਦਾ ਹੈ, ਪਰ ਕੋਈ ਵੀ ਪੱਥਰ ਧਰਤੀ ਉੱਤੇ ਨਹੀਂ ਡਿੱਗੇਗਾ। ਮੇਰੀ ਪ੍ਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ ਬਿਪਤਾ ਸਾਡੇ ਉੱਤੇ ਨਹੀਂ ਆਵੇਗੀ ਅਤੇ ਨਾ ਹੀ ਸਾਡੇ ਨਾਲ ਹੋਵੇਗੀ। ਇਸ ਵਿਸ਼ਾਲ ਸੀਵੀ ਦੀ ਤਸਵੀਰ ਬਣਾਓ ਜਾਂ ਛਾਨਣੀ ਦੀ ਤਸਵੀਰ ਬਣਾਓ, ਅਤੇ ਇਸ ਵਿਸ਼ਾਲ ਛਾਨਣੀ ਵਿੱਚ ਇਸਰਾਇਲ ਦੇ ਘਰਾਣੇ ਨੂੰ ਪਾਇਆ ਜਾਂਦਾ ਹੈ। ਅਤੇ ਫਿਰ ਪਰ ਸਿਰਫ ਇਸਰਾਇਲੀ ਹੀ ਨਹੀਂ, ਉਹ ਕਹਿੰਦਾ ਹੈ ਸਾਰੀਆਂ ਕੌਮਾਂ ਵਿੱਚ, ਅਤੇ ਇਸ ਵੱਡੀ ਛਾਨਣੀ ਨੂੰ ਹਿਲਾ ਦਿੰਦਾ ਹੈ ਅਤੇ ਕੋਈ ਵੀ ਕੰਕਰ ਧਰਤੀ ਉੱਤੇ ਨਹੀਂ ਡਿੱਗੇਗਾ। ਸੀਵੀ ਕੰਕਰਾਂ ਨੂੰ ਇਸ ਨੂੰ ਬਣਾਉਣ ਤੋਂ ਰੋਕ ਦੇਵੇਗੀ, ਅਤੇ ਕੰਕਰ ਕੌਣ ਹਨ? ਮੇਰੇ ਲੋਕਾਂ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਆਇਤ 10 ਵਿੱਚ ਲਿਖਿਆ, ਜੋ ਕਹਿੰਦੇ ਹਨ ਬਿਪਤਾ ਸਾਡੇ ਉੱਤੇ ਨਹੀਂ ਆਵੇਗੀ ਅਤੇ ਨਾ ਹੀ ਸਾਡੇ ਨਾਲ ਵਾਪਰੇਗੀ। ਇਹ ਉਹਨਾਂ ਲਈ ਚੇਤਾਵਨੀ ਹੈ ਜੋ ਪਰਮਾਤਮਾ ਦੀ ਮਿਹਰ 'ਤੇ ਵਿਸ਼ਵਾਸ ਕਰਦੇ ਹਨ। ਇਹ ਉਹਨਾਂ ਲਈ ਇੱਕ ਚੇਤਾਵਨੀ ਹੈ ਜੋ ਆਪਣੇ ਆਪ ਨੂੰ ਕਹਿ ਰਹੇ ਹਨ ਕਿ ਆਫ਼ਤ ਸਾਡੇ ਉੱਤੇ ਨਹੀਂ ਆਵੇਗੀ ਅਤੇ ਨਾ ਹੀ ਸਾਨੂੰ ਮਿਲੇਗੀ। ਇਹ ਉਹਨਾਂ ਲਈ ਚੇਤਾਵਨੀ ਹੈ ਜੋ ਇਹ ਮੰਨ ਰਹੇ ਹਨ ਕਿ ਅੰਤ ਵਿੱਚ ਸਭ ਠੀਕ ਹੋਵੇਗਾ। ਇਹ ਅੱਜ ਪਰਮੇਸ਼ੁਰ ਦੇ ਲੋਕਾਂ ਲਈ ਇੱਕ ਚੇਤਾਵਨੀ ਹੈ, ਜਿਵੇਂ ਕਿ ਇਹ ਉਦੋਂ ਸੀ। ਜੇ ਤੁਸੀਂ ਅੱਜ ਸਵੇਰੇ ਇੱਥੇ ਬੈਠੇ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਇੱਕ ਵਾਰ ਬਚਾਇਆ ਗਿਆ ਹਮੇਸ਼ਾ ਲਈ ਬਚਾਇਆ ਗਿਆ, ਅਤੇ ਫਿਰ ਵੀ ਤੁਸੀਂ ਇਸ ਖੁਸ਼ੀ ਨਾਲ ਆਪਣੇ ਪਾਲਤੂ ਜਾਨਵਰਾਂ ਦੇ ਪਾਪ ਵਿੱਚ ਸ਼ਾਮਲ ਹੋ ਰਹੇ ਹੋ, ਉਹਨਾਂ ਨੂੰ ਸੰਬੋਧਿਤ ਕਰਨ ਦੇ ਇਰਾਦੇ ਦੇ ਨਾਲ ਇਹ ਤੁਹਾਡੇ ਲਈ ਇੱਕ ਚੇਤਾਵਨੀ ਹੈ। ਜੇਕਰ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰ ਸੁਰੱਖਿਅਤ ਹਮੇਸ਼ਾ ਲਈ ਸੁਰੱਖਿਅਤ, ਪਰ ਤੁਹਾਡੀ ਇੰਟਰਨੈੱਟ ਪੋਰਨੋਗ੍ਰਾਫੀ ਨਾਲ ਤੁਸੀਂ ਜਿਹੜੇ ਖੁਸ਼ੀ ਨਾਲ ਰੁੱਝੇ ਹੋਏ ਹੋ, ਤਾਂ ਇਹ ਤੁਹਾਡੇ ਲਈ ਇੱਕ ਚੇਤਾਵਨੀ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰ ਬਚਾਏ ਗਏ ਹਮੇਸ਼ਾ ਲਈ ਬਚਾਏ ਗਏ, ਪਰ ਖੁਸ਼ੀ ਨਾਲ ਆਪਣੀ ਭੌਤਿਕ ਸਵੈ ਇੱਛਾ ਨਾਲ ਜੁੜੇ ਹੋਏ ਹੋ, ਤਾਂ ਇਹ ਤੁਹਾਡੇ ਲਈ ਇੱਕ ਚੇਤਾਵਨੀ ਹੈ। ਜੇਕਰ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰ ਬਚਾਏ ਗਏ ਹਮੇਸ਼ਾ ਲਈ ਬਚਾਏ ਗਏ, ਪਰ ਖੁਸ਼ੀ ਨਾਲ ਆਪਣੇ ਸ਼ੋਸ਼ਣ ਅਤੇ ਹੇਰਾਫੇਰੀ ਨਾਲ ਜੁੜੇ ਹੋਏ ਹੋ, ਤਾਂ ਇਹ ਤੁਹਾਡੇ ਲਈ ਚੇਤਾਵਨੀ ਹੈ। ਤਲਵਾਰ ਉਹਨਾਂ ਸਾਰਿਆਂ ਲਈ ਆ ਰਹੀ ਹੈ, ਅਤੇ ਜੋ ਹੰਕਾਰ ਨਾਲ ਕਹਿੰਦੇ ਹਨ ਆਫ਼ਤ ਨਾ ਆਵੇਗੀ ਨਾ ਸਾਡੇ ਨਾਲ ਮਿਲੇਗੀ, ਅਤੇ ਫਿਰ ਵੀ ਆਪਣੇ ਪਾਪੀ ਬਗਾਵਤ ਨੂੰ ਫੜੀ ਰੱਖਦੇ ਹਨ, ਇਸ ਹਵਾਲੇ ਨੂੰ ਸਮਝਣ ਦਾ ਇਹ ਸਹੀ ਤਰੀਕਾ ਹੈ, ਤਰੀਕਾ ਕਿਉਂ ਹੈ? ਅਸੀਂ ਇਸ ਕਿਸਮ ਦੇ ਹਵਾਲੇ ਨੂੰ ਪੁਰਾਣੇ ਨੇਮ ਵਿੱਚ ਕਿਉਂ ਨਹੀਂ ਛੱਡ ਸਕਦੇ ਅਤੇ ਇਸ ਨੂੰ ਭੁੱਲ ਨਹੀਂ ਸਕਦੇ? ਖੈਰ, ਸਾਨੂੰ ਪੁਰਾਣੇ ਨੇਮ ਨੂੰ ਉਸ ਤਰੀਕੇ ਨਾਲ ਸਮਝਣ ਦੀ ਲੋੜ ਹੈ ਜਿਸ ਤਰ੍ਹਾਂ ਨਵਾਂ ਨੇਮ ਪੁਰਾਣੇ ਨੇਮ ਨੂੰ ਸਮਝਦਾ ਹੈ। ਆਪਣੀਆਂ ਬਾਈਬਲਾਂ ਨੂੰ ਪਹਿਲਾਂ ਕੁਰੰਥੀਆਂ ਦਾ 10 ਵੱਲ ਖੋਲ੍ਹੋ ਅਤੇ ਇਸ ਨੂੰ ਅਸੀਂ ਇਕੱਠੇ ਪੜ੍ਹੀਏ। ਲਿਖਿਆ ਕਿ ਕਿਉਂਕਿ ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿਓ ਬੱਦਲ ਦੇ ਹੇਠਾਂ ਸਨ ਅਤੇ ਸਾਰੇ ਸਮੁੰਦਰ ਦੇ ਵਿੱਚੋਂ ਦੀ ਲੰਘੇ ਅਤੇ ਸਾਰਿਆਂ ਨੇ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਵਿੱਚ ਬਪਤਿਸਮਾ ਲਿਆ ਅਤੇ ਸਾਰਿਆਂ ਨੇ ਇੱਕੋ ਜਿਹਾ ਖਾਧਾ ਆਤਮਿਕ ਭੋਜਨ ਅਤੇ ਸਾਰਿਆਂ ਨੇ ਉਹੀ ਆਤਮਿਕ ਪਾਣੀ ਪੀਤਾ, ਕਿਉਂਕਿ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਪੀਤਾ ਜੋ ਉਹਨਾਂ ਦੇ ਮਗਰ ਆਉਂਦੀ ਸੀ ਅਤੇ ਚੱਟਾਨ ਮਸੀਹ ਸੀ। ਤਾਂ ਵੀ ਉਹਨਾਂ ਵਿੱਚੋਂ ਬਹੁਤਿਆਂ ਨਾਲ ਪਰਮੇਸ਼ਰ ਪ੍ਰਸੰਨ ਨਹੀਂ ਹੋਇਆ, ਕਿਉਂਕਿ ਉਹ ਉਜਾੜ ਵਿੱਚ ਮਾਰੇ ਗਏ ਸਨ। ਹੁਣ ਇਹ ਗੱਲਾਂ ਸਾਡੇ ਲਈ ਨਮੂਨੇ ਵਜੋਂ ਵਾਪਰੀਆਂ ਤਾਂ ਜੋ ਅਸੀਂ ਉਹਨਾਂ ਵਾਂਗ ਬੁਰਾਈ ਨਾ ਚਾਹੀਏ। ਮੂਰਤੀ ਪੂਜਕ ਨਾ ਬਣੋ ਜਿਵੇਂ ਉਹਨਾਂ ਵਿੱਚੋਂ ਕੁਝ ਸਨ। ਜਿਵੇਂ ਲਿਖਿਆ ਹੋਇਆ ਹੈ, ਲੋਕ ਖਾਣ ਪੀਣ ਲਈ ਬੈਠੇ ਅਤੇ ਖੇਡਣ ਲਈ ਉੱਠੇ। ਸਾਨੂੰ ਜਿਣਸੀ ਅਨੈਤਿਕਤਾ ਵਿੱਚ ਸ਼ਾਮਲ ਹੋਣ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਉਹਨਾਂ ਵਿੱਚੋਂ ਕਈਆਂ ਨੇ ਕੀਤਾ ਅਤੇ ਇੱਕ ਦਿਨ ਵਿੱਚ 23,000 ਮਾਰੇ ਗਏ। ਸਾਨੂੰ ਮਸੀਹ ਨੂੰ ਪ੍ਰੀਖਿਆ ਵਿੱਚ ਨਹੀਂ ਪਾਉਣਾ ਚਾਹੀਦਾ ਜਿਵੇਂ ਕਿ ਉਹਨਾਂ ਵਿੱਚੋਂ ਕਈਆਂ ਨੇ ਕੀਤਾ ਸੀ ਅਤੇ ਸੱਪਾਂ ਦੁਆਰਾ ਤਬਾਹ ਹੋ ਗਏ, ਅਤੇ ਨਾ ਹੀ ਬੁੜਬੁੜਾਉਣਾ ਚਾਹੀਦਾ ਜਿਵੇਂ ਕਿ ਉਹਨਾਂ ਵਿੱਚੋਂ ਕਈਆਂ ਨੇ ਕੀਤਾ ਅਤੇ ਨਾਸ਼ ਕਰਨ ਵਾਲੇ ਦੁਆਰਾ ਤਬਾਹ ਕੀਤਾ ਗਿਆ ਸੀ। ਹੁਣ ਇਹ ਗੱਲ ਉਹਨਾਂ ਲਈ ਇੱਕ ਨਮੂਨੇ ਵਜੋਂ ਵਾਪਰੀਆਂ, ਪਰ ਉਹ ਸਾਡੀ ਸਿੱਖਿਆ ਲਈ ਵਾਪਰੀਆਂ ਲਿਖੀਆਂ ਗਈਆਂ ਹਨ ਜਿਨ੍ਹਾਂ ਉੱਤੇ ਯੁਗਾਂ ਦਾ ਅੰਤ ਆ ਗਿਆ ਹੈ। ਇਸ ਲਈ ਜੋ ਕੋਈ ਇਹ ਸੋਚਦਾ ਹੈ ਕਿ ਉਹ ਖੜ੍ਹਾ ਹੈ, ਚੌਕਸ ਰਹਿਣ ਕਿ ਉਹ ਡਿੱਗ ਨਾ ਪੈਣ। ਅਸੀਂ ਅਮੋਸ ਦੁਆਰਾ ਇਸ ਦੀ ਸਾਰੀ ਵਿਆਪਕਤਾ ਵਿੱਚ ਪਰਮੇਸ਼ਵਰ ਦੇ ਨਿਰਣੇ ਦੀ ਘੋਸ਼ਣਾ ਨੂੰ ਸਮਝਣਾ ਹੈ ਅਤੇ ਇਹ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਸਾਡੇ ਲਈ ਇੱਕ ਚੇਤਾਵਨੀ ਦੇ ਰੂਪ ਵਿੱਚ ਆਪਣੀ ਪਾਪੀ ਬਗਾਵਤ ਨੂੰ ਫੜੀ ਰੱਖਦੇ ਹੋਏ ਪਰਮੇਸ਼ਵਰ ਦੀ ਮਿਹਰ ਨੂੰ ਮੰਨਦੇ ਹਨ। ਇਹ ਨਾ ਸੋਚੋ ਕਿਉਂਕਿ ਤੁਸੀਂ ਚਰਚ ਵਿੱਚ ਆਉਂਦੇ ਹੋ ਨਿਰਣਾ ਤੁਹਾਨੂੰ ਨਹੀਂ ਛੂਵੇਗਾ ਜਾਂ ਤੁਹਾਡੇ ਲਈ ਨਿਰਣਾ ਨਹੀਂ ਹੋਵੇਗਾ। ਅਜਿਹਾ ਨਾ ਸੋਚੋ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਖੜ੍ਹੇ ਹੋ, ਤੁਸੀਂ ਨਹੀਂ ਡਿੱਗੋਗੇ। ਜੇ ਤੁਸੀਂ ਮਸੀਹ ਦੇ ਨਾਮ ਦਾ ਦਾਅਵਾ ਕਰ ਰਹੇ ਹੋ ਅਤੇ ਫਿਰ ਵੀ ਆਪਣੀਆਂ ਪਾਪੀ ਇੱਛਾਵਾਂ ਨੂੰ ਪੂਰਾ ਕਰਦੇ ਹੋ ਤਾਂ ਅਸੀਂ ਅਸਲ ਖਤਰੇ ਵਿੱਚ ਹਾਂ। ਜੇ ਤੁਸੀਂ ਮਸੀਹ ਦੇ ਨਾਮ ਦਾ ਦਾਅਵਾ ਕਰ ਰਹੇ ਹੋ ਅਤੇ ਫਿਰ ਵੀ ਉਸ ਦੀ ਬਗਾਵਤ ਵਿੱਚ ਜੀ ਰਹੇ ਹੋ ਤਾਂ ਤੁਸੀਂ ਅਸਲ ਖਤਰੇ ਵਿੱਚ ਹੋ। ਅਤੇ ਜਿਵੇਂ ਪੌਲਸ 2 ਵਾਰ ਕਹਿੰਦਾ ਹੈ, ਇਸ ਤਰ੍ਹਾਂ ਦੇ ਹਵਾਲੇ ਸਾਨੂੰ ਉਦਾਹਰਨ ਵਜੋਂ ਦਿੱਤੇ ਗਏ ਹਨ। ਉਹ ਸਾਡੀ ਹਦਾਇਤ ਲਈ ਲਿਖੇ ਗਏ ਹਨ ਅਤੇ ਸਾਡੇ ਸਾਰਿਆਂ ਲਈ ਸੱਦਾ ਇਹ ਹੈ ਕਿ ਕੋਈ ਵੀ ਵਿਅਕਤੀ ਜੋ ਸੋਚਦਾ ਹੈ ਕਿ ਉਹ ਖੜ੍ਹਾ ਹੈ, ਧਿਆਨ ਰੱਖਣ ਕਿ ਉਹ ਡਿੱਗ ਨਾ ਪਵੇ। ਇਹ ਉਨਾ ਹੀ ਗੰਭੀਰ ਹੈ ਜਿੰਨਾ ਹੋ ਸਕਦਾ ਹੈ, ਕਿਉਂਕਿ ਪਰਮੇਸ਼ਵਰ ਦਾ ਨਿਰਣਾ ਜਿਹੜਾ ਵਿਆਪਕ ਹੈ ਅਤੇ ਰੱਬ ਦਾ ਨਿਰਣਾ ਜਿਹੜਾ ਉਹ ਨਿਸ਼ਾਨਾ ਹੈ। ਪਰ ਇੱਕ ਉਮੀਦ ਵੀ ਹੈ, ਪਰਮੇਸ਼ਵਰ ਦੀ ਰਹਿਮਤ ਜਿਹੜੀ ਆ ਉਹ ਉਪਲਬਧ ਹੈ। ਜਿਵੇਂ ਕਿ ਅਸੀਂ ਅੰਤਿਮ ਭਾਗ 11 ਤੋਂ ਲੈ ਕੇ 15 ਤੱਕ ਪਹੁੰਚਦੇ ਹਾਂ, ਇਹ ਬਹੁਤ ਜ਼ਿਆਦਾ ਇੱਕੋ ਉਮੀਦ ਹੈ ਜੋ ਅਮੋਸ ਨੇ ਆਪਣੀ ਸਾਰੀ ਕਿਤਾਬ ਵਿੱਚ ਰੱਖੀ ਹੈ। ਅਸੀਂ ਇਸ ਦੇ ਲਈ ਲੰਮਾ ਸਮਾਂ ਇੰਤਜ਼ਾਰ ਕੀਤਾ ਅਤੇ ਅੰਤ ਵਿੱਚ ਇਹ ਸਿਰਫ 5 ਆਇਤਾਂ ਹਨ, ਪਰ ਇਹ ਮੈਨੂੰ ਜਾਪਦਾ ਹੈ ਕਿ ਇਹ ਨਿਰਣੇ ਤੋਂ ਪਰੇ ਇੱਕ ਸੰਸਾਰ ਨੂੰ ਚਿੱਤਰਦਾ ਹੈ। ਇਹ ਇੱਕ ਅਜਿਹਾ ਸੰਸਾਰ ਹੈ ਜਿੱਥੇ ਪਰਮੇਸ਼ਵਰ ਦੇ ਲੋਕਾਂ ਨੂੰ ਬਹਾਲ ਕੀਤਾ ਜਾਂਦਾ ਹੈ ਅਤੇ ਦੁਬਾਰਾ ਬਣਾਇਆ ਜਾਂਦਾ ਹੈ ਅਤੇ ਉਸ ਦੀ ਬਹਾਲੀ ਵਿੱਚ ਕੌਮਾਂ ਪਹਿਲਾਂ ਇਸਰਾਇਲ ਦੇ ਦੁਸ਼ਮਣ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਪਰਮੇਸ਼ਵਰ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਆਇਤਾਂ 11 ਅਤੇ 12 ਇਸ ਵੱਲ ਇਸ਼ਾਰਾ ਕਰਦੀਆਂ ਹਨ। ਉਸ ਦਿਨ ਮੈਂ ਜੀ ਉੱਠਾਂਗਾ, ਡੇਵਿਡ ਦਾ ਬੂਥ ਜੋ ਡਿੱਗ ਪਿਆ ਹੈ, ਉਸ ਦੀਆਂ ਉਲੰਘਣਾਵਾਂ ਦੀ ਮੁਰੰਮਤ ਅਤੇ ਉਸਦੇ ਖੰਡਰ ਨੂੰ ਉੱਚਾ ਚੁੱਕੋ ਅਤੇ ਇਸ ਨੂੰ ਪੁਰਾਣੇ ਦਿਨਾਂ ਵਾਂਗ ਦੁਬਾਰਾ ਬਣਾਓ ਤਾਂ ਜੋ ਉਹ ਅਦੋਮ ਦੇ ਬਕੀਏ ਨੂੰ ਪ੍ਰਾਪਤ ਕਰ ਲੈਣ ਅਤੇ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ। ਯਹੋਵਾ ਐਲਾਨ ਕਰਦਾ ਹੈ, ਜੋ ਅਜਿਹਾ ਕਰਦਾ ਹੈ ਪਰਮੇਸ਼ਰ ਦਾਊਦ ਦੇ ਡੇਰੇ ਨੂੰ ਖੜ੍ਹਾ ਕਰੇਗਾ। ਉਹ ਦਾਊਦ ਦੇ ਡਿੱਗੇ ਹੋਏ ਤੰਬੂ ਦੀ ਮੁਰੰਮਤ ਕਰੇਗਾ, ਇਸ ਨੂੰ ਖੰਡਰਾਂ ਵਿੱਚੋਂ ਚੁੱਕ ਆਪਣੇ ਪੁਰਾਣੇ ਦਿਨਾਂ ਵਾਂਗ ਇਸ ਨੂੰ ਨਵਾਂ ਦੁਬਾਰਾ ਬਣਾਵੇਗਾ। ਇਹ ਦਾਊਦ ਨੂੰ ਦਿੱਤੇ ਵਾਅਦਿਆਂ ਦਾ ਸੰਕੇਤ ਹੈ ਕਿ ਉਸਦੇ ਉੱਤਰਾਧਿਕਾਰੀ ਰਾਜ ਕਰਨਗੇ, ਪੂਰੇ ਕੀਤੇ ਜਾਣਗੇ। ਅਤੇ ਬੇਸ਼ੱਕ ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਦਾਊਦ ਦਾ ਅੰਤਮ ਵੰਸ਼ਜ ਹੈ। ਉਸ ਦਿਨ ਕੌਮਾਂ ਨੂੰ ਇਸਰਾਇਲ ਵਿੱਚ ਲਿਆਂਦਾ ਜਾਵੇਗਾ ਅਤੇ ਉਹ ਦੇ ਨਾਮ ਨਾਲ ਬੁਲਾਇਆ ਜਾਵੇਗਾ। ਯਹੋਵਾ ਦਾ ਵਾਕ ਹੈ। ਖੈਰ, ਇਹ ਦੋ ਆਇਤਾਂ ਖੁਦ ਸਾਨੂੰ ਇਹ ਸੋਚਣ ਲਈ ਕਾਫ਼ੀ ਹਨ ਕਿ ਇਸ ਭਵਿੱਖਬਾਣੀ ਦੇ ਪੂਰਾ ਹੋਣ ਦਾ ਕੀ ਅਰਥ ਹੈ। ਬੇਸ਼ੱਕ ਅਸੀਂ ਜਾਣਦੇ ਹਾਂ ਕਿ ਆਮੋਸ ਦੀਆਂ ਚੇਤਾਵਨੀਆਂ ਨੇ ਦੇ 40 ਸਾਲਾਂ ਦੇ ਅੰਦਰ ਇਸਰਾਇਲ ਦਾ ਉੱਤਰੀ ਰਾਜ ਕਦੇ ਵੀ ਦੁਬਾਰਾ ਉੱਠਣ ਲਈ ਤਬਾਹ ਹੋ ਗਿਆ ਸੀ। ਇੱਕ ਬੱਕੀ ਨੇ ਯਹੂਦਾ ਵਿੱਚ ਪਨਾਹ ਲਈ ਸੀ। ਅਸੀਂ ਜਾਣਦੇ ਹਾਂ ਕਿ ਕੁਝ ਸਮੇਂ ਬਾਅਦ ਯਹੂਦਾ ਨੂੰ ਆਪਣੇ ਦੇਸ਼ ਵਾਪਸ ਜਾਣ ਤੋਂ ਪਹਿਲਾਂ 70 ਸਾਲਾਂ ਲਈ ਗੁਲਾਮ ਕੀਤਾ ਗਿਆ ਸੀ। ਮੈਨੂੰ ਲੱਗਦਾ ਹੈ ਕਿ ਯਹੂਦਾ ਦੀ ਵਾਪਸੀ ਅੰਸ਼ਕ ਪੂਰਤੀ ਲਿਆਉਂਦੀ ਹੈ, ਪਰ ਨਿਸ਼ਚਿਤ ਤੌਰ 'ਤੇ ਹੋਰ ਵੀ ਹੈ। ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਲੀਬ 'ਤੇ ਉਸਦੇ ਮਹਾਨ ਬਲੀਦਾਨ ਵਿੱਚ ਉਸ ਵਿੱਚ ਪਨਾਹ ਲੈਣ ਵਾਲੇ, ਉਸ ਵਿੱਚ ਸ਼ਰਨ ਲੈਣ ਵਾਲਿਆਂ ਸਾਰਿਆਂ ਲਈ ਮੁਕਤੀ ਸੰਭਵ ਹੋ ਗਈ ਸੀ। ਉਹ ਮੁਕਤੀ ਇਸਰਾਇਲ ਦੀਆਂ ਹੱਦਾਂ ਤੋਂ ਬਾਹਰ ਉਪਲਬਧ ਸੀ ਅਤੇ ਹਰ ਕਬੀਲੇ, ਭਾਸ਼ਾ ਅਤੇ ਕੌਮ ਦੇ ਲੋਕਾਂ ਲਈ ਉਪਲਬਧ ਸੀ। ਅਤੇ ਇਸ ਲਈ ਮੈਂ ਸੋਚਦਾ ਹਾਂ ਕਿ ਮਸੀਹ ਦਾ ਆਉਣਾ ਰਾਸ਼ਟਰਾਂ ਲਈ ਉਪਲਬਧ ਹੋਣਾ ਅਤੇ ਮੁਕਤੀ ਦੇ ਮੱਦੇਨਜ਼ਰ ਹੈ, ਪਰ ਮੈਨੂੰ ਲੱਗਦਾ ਹੈ ਕਿ ਅਜੇ ਹੋਰ ਵੀ ਹੈ। ਆਇਤ 13 ਤੋਂ 65 ਕੀਤੀਆਂ ਤਸਵੀਰਾਂ ਨੂੰ ਦੇਖੋ। ਵੇਖੋ, ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ, ਜਦੋਂ ਹਲ ਵਾਢੀ ਨੂੰ ਪਛਾੜ ਲਵੇਗਾ ਅਤੇ ਬੀਜ ਬੀਜਣ ਵਾਲੇ ਨੂੰ ਅੰਗੂਰਾਂ ਦਾ ਵਪਾਰਕ। ਪਹਾੜਾਂ ਤੋਂ ਮਿੱਠੀ ਸ਼ਰਾਬ ਟਪਕਦੀ ਹੈ ਅਤੇ ਸਾਰੀਆਂ ਪਹਾੜੀਆਂ ਇਸ ਦੇ ਨਾਲ ਵਹਿ ਜਾਣਗੀਆਂ। ਇਹ ਬਹੁਤਾਤ ਦਾ ਖੇਤੀਬਾੜੀ ਵਰਣਨ ਹੈ। ਫਸਲਾਂ ਇੰਨੀਆਂ ਭਰਪੂਰ ਹਨ ਕਿ ਜਿਵੇਂ ਵਾਢੀ ਵੀ ਹੋ ਰਹੀ ਹੈ ਹੋਵੇ, ਪਰ ਵਾਢੀ ਦੇ ਬਿਲਕੁਲ ਪਿੱਛੇ ਹੈ, ਦੁਬਾਰਾ ਜਾਣ ਲਈ ਤਿਆਰ ਹੈ। ਉਹ ਮੁੰਡਾ ਜੋ ਅੰਗੂਰਾਂ ਨੂੰ ਮਿੱਧਦਾ ਹੈ, ਉਹਨਾਂ ਨੂੰ ਇੰਨੀ ਤੇਜ਼ੀ ਨਾਲ ਨਹੀਂ ਚਲਾ ਸਕਦਾ ਕਿਉਂਕਿ ਹਰ ਮਿੰਟ ਵਿੱਚ ਹੋਰ ਗਿੜੇ ਅੰਗੂਰ ਉਹ ਆ ਰਹੇ ਹਨ। ਇੰਨਾ ਕਿ ਪਹਾੜਾਂ ਤੋਂ ਸ਼ਰਾਬ ਟਪਕਦੀ ਹੈ ਅਤੇ ਇਹ ਪਹਾੜੀ ਦੇ ਹੇਠਾਂ ਨਦੀ ਵਾਂਗ ਵਗਦੀ ਹੈ। ਵਾਈਨ ਦੀ ਇੱਕ ਨਦੀ, ਵਾਈਨ ਦੀ ਇੱਕ ਬਹੁਤਾਇਤ। 14-15 ਆਇਤ, ਮੈਂ ਆਪਣੀ ਪ੍ਰਜਾ ਇਸਰਾਇਲ ਦੀ ਕਿਸਮਤ ਨੂੰ ਬਹਾਲ ਕਰਾਂਗਾ ਅਤੇ ਉਹ ਤਬਾਹ ਹੋਏ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਹਨਾਂ ਵਿੱਚ ਵਸਣਗੇ। ਉਹ ਅੰਗੂਰੀ ਬਾਗ ਲਾਉਣਗੇ ਅਤੇ ਉਹਨਾਂ ਦੀ ਮੈਂ ਪੀਣਗੇ, ਅਤੇ ਉਹ ਬਾਗ ਲਾਉਣਗੇ ਅਤੇ ਉਹਨਾਂ ਦੇ ਫਲ ਖਾਣਗੇ। ਮੈਂ ਉਹਨਾਂ ਨੂੰ ਉਹਨਾਂ ਦੀ ਧਰਤੀ ਉੱਤੇ ਬੀਜਾਂਗਾ ਅਤੇ ਉਹ ਫਿਰ ਕਦੇ ਨਹੀਂ ਪੁੱਟੇ ਜਾਣਗੇ, ਉਸ ਧਰਤੀ ਵਿੱਚੋਂ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ, ਯਹੋਵਾ ਤੁਹਾਡਾ ਪਰਮੇਸ਼ੁਰ ਆਖਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਭਵਿੱਖਬਾਣੀ ਹੈ ਜੋ ਜਲਾਵਤਨੀ ਤੋਂ ਪਰੇ ਹੈ, ਮਸੀਹ ਦੇ ਆਉਣ ਤੋਂ ਵੀ ਪਰੇ, ਅਤੇ ਪ੍ਰਭੂ ਯਿਸੂ ਮਸੀਹ ਦੇ ਦੂਜੀ ਵਾਰ ਆਉਣ ਅਤੇ ਨਵੇਂ ਸਵਰਗ ਅਤੇ ਨਵੀਂ ਧਰਤੀ ਦੀ ਸਥਾਪਨਾ ਤੱਕ। ਇਹ ਨਵੀਂ ਅਸਲੀਅਤ ਦੀ ਇੱਕ ਝਲਕ ਹੈ ਜੋ ਯਿਸੂ ਮਸੀਹ ਉੱਤੇ ਭਰੋਸਾ ਰੱਖਣ ਵਾਲੇ ਲੋਕਾਂ ਦੀ ਉਡੀਕ ਕਰ ਰਹੀ ਹੈ। ਉਹ ਸਾਰੇ ਜੋ ਉਸ ਵਿੱਚ ਪਨਾਹ ਲੈ ਰਹੇ ਹਨ। ਇਹ ਨਿਰਣੇ ਤੋਂ ਪਰੇ ਸਥਾਨ ਦੀ ਤਸਵੀਰ ਹੈ, ਨਿਰਣੇ ਦੇ ਦੂਜੇ ਪਾਸੇ ਦੀ ਜਗ੍ਹਾ, ਇੱਕ ਸ਼ਾਨਦਾਰ ਸਥਾਨ, ਇੱਕ ਬਹਾਲ ਅਤੇ ਨਵਿਆਇਆ ਗਿਆ ਸਥਾਨ ਜਿੱਥੇ ਹਰ ਕਬੀਲੇ, ਭਾਸ਼ਾ ਅਤੇ ਕੌਮ ਦੇ ਸਾਰੇ ਲੋਕ ਪਰਮੇਸ਼ੁਰ ਦੇ ਲਈ ਉਸਦੇ ਨਾਲ ਰਹਿਣਗੇ। ਅਤੇ ਇਸ ਤਰ੍ਹਾਂ ਆਮੋਸ ਇੱਕ ਉਮੀਦ ਭਰੀ ਨੋਟ 'ਤੇ ਸਮਾਪਤ ਕਰਦਾ ਹੈ, ਨਿਰਣੇ ਤੋਂ ਪਰੇ ਜਗ੍ਹਾ 'ਤੇ ਇੱਕ ਦਰਸ਼ਨ 'ਤੇ। ਇਹ ਇੱਕ ਆਸ਼ਾਵਾਦੀ, ਖੁਸ਼ੀ ਭਰਿਆ ਨੋਟ ਹੈ, ਪਰ ਕਿਰਪਾ ਕਰਕੇ ਉਸ ਸੰਦੇਸ਼ ਦੇ ਵੱਡੇ ਹਿੱਸੇ ਨੂੰ ਛੋਟ ਨਾ ਦਿਓ ਜੋ ਕਿ ਫੈਸਲੇ ਬਾਰੇ ਹੈ। ਇਹ ਅਸਲੀਅਤ ਹੈ ਜਿਹੜਾ ਨਿਆਂ ਜਾਂ ਨਿਰਣਾ ਆ ਰਿਹਾ ਹੈ। ਇਨਸਾਫ ਹੋਵੇਗਾ, ਹਰ ਇੱਕ ਆਤਮਾ ਦਾ, ਹਰ ਇੱਕ ਪਾਪ ਨਿਆਂ ਦੇ ਅਧੀਨ ਹੋਵੇਗਾ। ਸਿਰਫ ਸਵਾਲ ਇਹ ਹੈ ਕਿ ਇਸ ਸਲੀਬ 'ਤੇ ਮਸੀਹ ਵਿੱਚ ਨਿਰਣਾ ਕੀਤਾ ਜਾਵੇਗਾ ਜਾਂ ਇਸ ਦਾ ਨਿਰਣਾ ਉਸ ਆਤਮਾ ਵਿੱਚ ਖੁਦ ਕੀਤਾ ਜਾਵੇਗਾ। ਇਸ ਸੰਸਾਰ ਉੱਤੇ ਰੱਬ ਦਾ ਨਿਆਂ ਆਉਣ ਵਾਲਾ ਹੈ, ਪਾਪ ਉੱਤੇ ਪਰਮੇਸ਼ੁਰ ਦਾ ਨਿਆਂ ਆ ਰਿਹਾ ਹੈ। ਜਦੋਂ ਇਹ ਆਵੇਗਾ ਤਾਂ ਸਾਡੀ ਇੱਕੋ ਇੱਕ ਉਮੀਦ ਪ੍ਰਭੂ ਯਿਸੂ ਮਸੀਹ ਵਿੱਚ ਪਾਈ ਜਾਵੇਗੀ। ਪ੍ਰਭੂ ਯਿਸੂ ਮਸੀਹ ਅਤੇ ਸਲੀਬ 'ਤੇ ਉਸਦੇ ਮੁਕੰਮਲ ਹੋਏ ਕੰਮ ਵਿੱਚ ਪਨਾਹ ਪ੍ਰਾਪਤ ਕਰਨ ਲਈ। ਜਿੱਥੋਂ ਤੱਕ ਇਸ ਸੰਸਾਰ ਦਾ ਸੰਬੰਧ ਹੈ, ਜਿੱਥੋਂ ਤੱਕ ਮਸੀਹ ਯਿਸੂ ਤੋਂ ਬਾਹਰ ਦੇ ਪਾਪੀਆਂ ਦਾ ਸੰਬੰਧ ਹੈ, ਯਹੋਵਾ ਪਰਮੇਸ਼ਵਰ ਨੇ ਆਖਿਆ ਹੈ, ਰਾਜਧਾਨਾਂ ਨੂੰ ਉਦੋਂ ਤੱਕ ਮਾਰੋ ਜਦੋਂ ਤੱਕ ਥੜੇ ਹਿੱਲ ਨਾ ਜਾਣ ਅਤੇ ਉਹਨਾਂ ਨੂੰ ਸਾਰੇ ਲੋਕਾਂ ਦੇ ਸਿਰਾਂ 'ਤੇ ਪਾੜ ਦਿਓ। ਨਿਆਂ ਆ ਰਿਹਾ ਹੈ ਅਤੇ ਇਸ ਲਈ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦੇ ਹੋ ਤਾਂ ਉਸ ਨੂੰ ਬੁਲਾਓ, ਉਸ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰੋ, ਆਪਣੇ ਪਾਪਾਂ ਤੋਂ ਮੁੜੋ, ਉਸ ਨੂੰ ਤੁਹਾਨੂੰ ਮਾਫ਼ ਕਰਨਾ ਅਤੇ ਤੁਹਾਡੇ ਪਾਪ ਤੋਂ ਸ਼ੁੱਧ ਕਰਨਾ ਅਤੇ ਉਸਦੀ ਆਤਮਾ ਦੀ ਸ਼ਕਤੀ ਦੁਆਰਾ ਤੁਹਾਡੇ ਦਿਲ ਵਿੱਚ ਆਉਣ ਲਈ ਕਹੋ। ਉਸ ਨੂੰ ਕਹੋ ਕਿ ਉਹ ਤੁਹਾਨੂੰ ਉਸਦੇ ਲੋਕਾਂ ਵਿੱਚ ਇੱਕ ਬਣਾਵੇ ਅਤੇ ਆਉਣ ਵਾਲੇ ਨਿਆਂ ਤੋਂ ਬਚਾਇਆ ਜਾਵੇ। ਅਤੇ ਜੇ ਤੁਸੀਂ ਯਿਸੂ ਦੇ ਨਾਮ ਦਾ ਦਾਅਵਾ ਕਰਦੇ ਹੋ ਤਾਂ ਜੇ ਤੁਸੀਂ ਉਸਦੇ ਲਹੂ ਦੇ ਖਰੀਦੇ ਹੋਏ ਲੋਕਾਂ ਵਿੱਚੋਂ ਇੱਕ ਹੋ ਤਾਂ ਧਿਆਨ ਰੱਖੋ ਕਿ ਤੁਸੀਂ ਡਿੱਗ ਨਾ ਪਾਓ। ਪ੍ਰਾਚੀਨ ਇਸਰਾਈਲੀਆਂ ਦੀ ਮਿਸਾਲ ਤੋਂ ਸਿੱਖੋ ਅਤੇ ਰੋਜ਼ਾਨਾ ਪਾਪ ਤੋਂ ਮੁੜੋ। ਆਪਣੇ ਦਿਲ ਵਿੱਚ ਬੁਰਾਈ ਦੀ ਕਦਰ ਨਾ ਕਰੋ। ਪ੍ਰਭੂ ਅੱਗੇ ਇੱਕ ਪ੍ਰਮਾਣਿਕ ਜੀਵਨ ਜੀਓ, ਉਸ ਉੱਤੇ ਭਰੋਸਾ ਰੱਖੋ। ਅਤੇ ਅਜੇ ਆਉਣ ਵਾਲੇ ਇੱਕ ਦਿਨ ਵਿੱਚ ਅਸੀਂ ਉਸ ਧਰਤੀ ਵਿੱਚ ਰਹਾਂਗੇ ਜਿੱਥੇ ਪਹਾੜੀਆਂ ਵਾਈਨ ਨਾਲ ਵਹਿਣਗੀਆਂ, ਉਹ ਥਾਂ ਜਿੱਥੇ ਰੱਬ ਦਾ ਨਿਵਾਸ ਸਥਾਨ ਮਨੁੱਖ ਦੇ ਨਾਲ ਹੈ, ਅਤੇ ਉੱਥੇ ਉਹ ਉਹਨਾਂ ਦੇ ਨਾਲ ਵਸੇਗਾ ਅਤੇ ਉਹ ਉਸਦੇ ਲੋਕ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦੇ ਨਾਲ ਉਹਨਾਂ ਦਾ ਪਰਮੇਸ਼ੁਰ ਹੋਵੇਗਾ। ਸੋਗ ਨਾ ਰੋਣਾ ਨਾ ਸੋਗ ਨਾ ਰੋਣਾ ਨਾ ਕੋਈ ਹੋਰ ਦਰਦ, ਕਿਉਂਕਿ ਪਹਿਲੀਆਂ ਚੀਜ਼ਾਂ ਖਤਮ ਹੋ ਗਈਆਂ ਹਨ। ਆਮੀਨ।